ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੀ ਪ੍ਰਭ ਸਰਨਾ ਪ੍ਰਗਟੀ ਭਲੀ ਸੰਜੋਗਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਗਟੀ ਭਲੀ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰਾ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੀ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੀ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਯੁਗੋ ਯੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਨੇ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਸੱਜ ਕੇ ਤੁਰਕੀ ਬਾਣੀ ਦਾ ਆਨੰਦ ਮਾਣਿਆ ਹੈ ਅਥਵਾ ਗੁਰੂ ਕੀ ਕਥਾ ਸੁਣਨ ਵਾਸਤੇ ਸੰਗਤਾਂ ਇਕੱਤਰ ਹੋਈਆਂ ਹਨ। ਇਸੇ ਤਰ੍ਹਾਂ ਬਹੁਤ ਦੂਰ ਤੱਕ ਪਿੰਡਾਂ ਕਸਬਿਆਂ ਸ਼ਹਿਰਾਂ ਦੇਸ਼ ਵਿਦੇਸ਼ਾਂ ਵਿੱਚ ਗੁਰੂ ਕੀਆਂ ਸੰਗਤਾਂ ਨਿਯਮ ਦੇ ਨਾਲ ਇਸ ਆਨੰਦਮਈ ਸਮੇਂ ਸੁਭਾਗ ਦਾ ਲਾਹਾ ਪ੍ਰਾਪਤ ਕਰਦੀਆਂ। ਸਤਿਗੁਰੂ ਨੇ ਬਖਸ਼ਿਸ਼ ਕਰਕੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ੇ ਪਵਿੱਤਰ ਸਰੋਵਰ ਦੇ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਦਰਬਾਰ ਦੇ ਦਰਸ਼ਨ ਵੀ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਵੀ ਔਰ
ਅੰਮ੍ਰਿਤਮਈ ਸਰੋਵਰ ਦੇ ਵਿੱਚ ਚੁੱਭੇ ਲਾ ਕੇ ਵੀ ਆਨੰਦ ਲੈ ਰਹੇ ਨੇ ਕਿ ਸਤਿਗੁਰੂ ਜੀ ਦੀ ਵਡਿਆਈ ਹੈ। ਜਦੋਂ ਵੀ ਉਸ ਨੂੰ ਪਾਉਂਦਾ ਗੁਰਸਿੱਖ ਨੂੰ ਇਹ ਬਖਸ਼ਿਸ਼ਾਂ ਕਰ ਦਿੰਦੇ ਨੇ। ਸੋ ਅੱਜ ਕਲਗੀਧਰ ਪਾਤਸ਼ਾਹ ਦਸਵੇਂ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਸਤਿਸੰਗ ਜੀ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਵਿੱਚ ਵਿਦੇਸ਼ਾਂ ਵਿੱਚ ਜਿੱਥੇ ਤੱਕ ਵੀ ਗੁਰੂ ਖਾਲਸਾ ਪੰਥ ਵੱਸਦਾ ਹੈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਨੇ ਸਭਨਾਂ ਨੂੰ ਹੀ ਰੋਮ ਰੋਮ ਕਰਕੇ ਵਧਾਈ ਹੈ ਕਲਗੀਧਰ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀ। ਆਓ ਇਸ ਦੇ ਨਾਲ ਹੀ ਕਥਾ ਦੇ ਨਾਲ ਨਾਲ ਅੱਜ ਗੁਰਪੁਰਬ ਦੀਆਂ ਵੀ ਸੰਖੇਪ ਰੂਪ ਵਿੱਚ ਵਿਚਾਰਾਂ ਸਾਂਝੀਆਂ ਕਰਾਂਗੇ। ਸੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਕਰਕੇ ਅੱਜ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਸ਼ਰਧਾ ਭਾਵਨਾ ਸਾਹਿਤ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਆਪਣਾ।
ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਗੁਰੂ ਸ਼ਾਂਤੀ ਦੇ ਪੁੰਜ ਸਰਬ ਜੀਆਂ ਦੇ ਕਲਿਆਣਕਾਰੀ ਸਤਿਗੁਰੂ ਜੀ ਗੁਰੂ ਗਰੀਬ ਨਿਵਾਜ ਆਪ ਬਖਸ਼ਿਸ਼ਾਂ ਕਰ ਰਹੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇੱਥੇ ਭਾਈ ਸਾਰੇ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਨੇ ਸਿੱਧੇ ਰੂਪ ਵਿੱਚ ਹੀ ਉਹਨਾਂ ਨੂੰ ਇਹ ਹੁਕਮ ਕੀਤਾ ਹੈ ਭਾਈ ਇਸ਼ਨਾਨ ਕਰਨ ਤੋਂ ਬਿਨਾਂ ਹੀ ਨਹੀਂ ਪਰਤ ਜਾਇਓ ਕਿਉਂਕਿ ਠੰਡ ਬੜੀ ਹੈ। ਠੰਡ ਦੇ ਵਿੱਚ ਕਈ ਵਾਰ ਮਨ ਵਿੱਚ ਮਹਿਸੂਸ ਹੁੰਦਾ ਹੈ ਕਿ ਠੰਡ ਬਹੁਤ ਹੈ। ਠੰਡੇ ਜਲ ਦੇ ਵਿੱਚ ਇਸ਼ਨਾਨ ਕੀਤਿਆਂ ਕੋਈ ਨੁਕਸ ਨਾ ਪੈ ਜਾਵੇ। ਨਹੀਂ ਭਾਈ ਇੱਥੇ ਤਾਂ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟਦੇ ਆ। ਇਸ ਲਈ ਜ਼ਰੂਰੀ ਬੇਨਤੀ ਹੈ ਕਿ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਇਸ਼ਨਾਨ ਕੀਤਾ ਹੈ ਬਹੁਤ ਚੰਗੀ ਗੱਲ ਹੈ, ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਭਾਈ ਕਥਾ ਤੋਂ ਬਾਅਦ ਜ਼ਰੂਰ ਇਸ਼ਨਾਨ ਕਰਿਓ ਕਿਉਂਕਿ ਪੰਚਮ ਪਾਤਸ਼ਾਹ ਜੀ ਹੁਕਮ ਭੇਜ ਰਹੇ ਅੱਜ ਵਿਸ਼ੇਸ਼ ਤੌਰ 'ਤੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਅਤੇ ਸਦੀਵ ਕਾਲ ਲਈ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਉਪਦੇਸ਼ ਹੈ ਉਸਦੀ ਬਖਸ਼ਿਸ਼ ਹੈ ਕਿ ਗੁਰਸਿੱਖ ਨੂੰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਅੰਮ੍ਰਿਤ ਬਾਣੀ ਦੇ ਨਾਲ ਵੀ ਇਸ਼ਨਾਨ ਕਰਨਾ ਹੈ ਸਤਿਸੰਗ ਜੀ, ਪ੍ਰਤੱਖ ਰੂਪ ਦੇ ਵਿੱਚ ਵੀ ਇਸ਼ਨਾਨ ਕਰਨਾ ਹੈ। ਸੋ ਇਸ ਵਾਸਤੇ ਹਜ਼ੂਰ ਦਾ ਹੁਕਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਨਾ ਕਿ ਭਾਈ ਜਿਹੜਾ ਗੁਰੂ ਕਾ ਸਿੱਖ ਕਹਾਉਂਦਾ ਹੈ ਉਹ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਅਤੇ ਫਿਰ ਕੀ ਕਰੇ ਭਾਈ, ਇਸ਼ਨਾਨ ਕਰਨ ਤੋਂ ਬਾਅਦ ਸਿਮਰਨ ਕਰੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਇਹ ਗੁਰੂ ਦਾ ਹੁਕਮ ਹੈ ਭਾਈ, ਇਸ ਵਾਸਤੇ ਕਰ ਇਸ਼ਨਾਨ ਕਿ ਭਾਈ ਆਪਣੇ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਪਹਿਲਾਂ ਸਾਵਧਾਨ ਹੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਅਤੇ ਫਿਰ ਭਾਈ ਆਪਣੇ ਪ੍ਰਭੂ ਨੂੰ ਜੋ ਸਾਨੂੰ ਪੰਜਾਂ ਪਿਆਰਿਆਂ ਨੇ ਯੁਗਤ ਦੱਸੀ ਹੈ ਉਸ ਦੁਆਰਾ ਵਾਹਿਗੁਰੂ ਦਾ ਸਿਮਰਨ ਕਰ, ਵਾਹਿਗੁਰੂ ਨੂੰ ਯਾਦ ਕਰ, ਪਰਮਾਤਮਾ ਦਾ ਸਿਮਰਨ ਕਰ। ਪਹਿਲਾਂ ਇਸ ਦੇਹੀ ਨੂੰ ਸੋਧਣ ਵਾਸਤੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਨਾਮ ਨਾਲ ਜੋੜ।
ਮਨ ਤਨ ਭਏ ਅਰੋਗਾ।
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਮਨ ਵੀ ਅਤੇ ਤਨ ਵੀ ਇਹ ਦੋਨੇ ਰੋਗ ਨੇ। ਕੁਝ ਰੋਗ ਮਨ ਦੇ ਨੇ ਜਿਵੇਂ ਚਿੰਤਾ ਦਾ ਰੋਗ ਹੈ, ਦਵੈਸ਼ ਦਾ ਰੋਗ ਹੈ, ਇਹ ਸਰੀਰ ਦੇ ਰੋਗ ਨਹੀਂ, ਇਹਨੂੰ ਕੋਈ ਡਾਕਟਰ ਠੀਕ ਨਹੀਂ ਕਰ ਸਕਦਾ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਹਨ, ਗੁਰੂ ਕੇ ਸਿੱਖੋ, ਜਿਹੜੀ ਚਿੰਤਾ ਕਿਤੋਂ ਵੀ ਨਹੀਂ ਮਿਟ ਸਕਦੀ, ਉਹ ਚਿੰਤਾ ਕਿਵੇਂ ਮਿਟ ਸਕਦੀ ਹੈ? ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸਾਰੀ ਚਿੰਤਾ ਮਿਟਣ ਵਾਸਤੇ ਕਹਿੰਦੇ ਧੁਰ ਕੀ ਬਾਣੀ ਆਈ ਹੈ। ਇਸ ਵਾਸਤੇ ਮਨ ਤਨ ਭਏ ਅਰੋਗਾ, ਮਨ ਵੀ ਜਿਹੜੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੰਕਲਪ ਉੱਠਦੇ ਨੇ, ਮਨ ਦੂਸਰਿਆਂ ਨਾਲ ਦਵੈਸ਼ ਕਰਦਾ, ਈਰਖਾ ਕਰਦਾ, ਨਿੰਦਿਆ ਕਰਦਾ, ਚਿੰਤਾ ਦੇ ਵਿੱਚ ਸੜਿਆ ਰਹਿੰਦਾ ਹੈ, ਇਹ ਵੀ ਭਾਈ ਗੁਰੂ ਕੀ ਬਾਣੀ ਨਾਲ ਜੁੜ ਕੇ ਗੁਰੂ ਕੇ ਅਭਿਆਸ ਦੁਆਰਾ ਸਤਿਗੁਰੂ ਵਿੱਚ ਭੇਦ ਹੋ ਕੇ ਇਹਨਾਂ ਵਿਸ਼ਿਆਂ ਤੋਂ ਉੱਪਰ ਉੱਠ ਜਾਵੇਗਾ, ਇਹਨਾਂ ਰੋਗਾਂ ਤੋਂ ਛੁਟਕਾਰਾ ਪੈ ਜਾਵੇਗਾ। ਅਤੇ ਤਨ ਕਰਕੇ ਵੀ ਜਿਹੜਾ ਆਲਸ ਹੋਇਆ ਪਿਆ ਹੈ, ਤਨ ਕਰਕੇ ਵੀ ਅੱਧੀ ਵਿਆਧੀ ਉਪਾਧੀ ਰੋਗ ਚੁੰਬੜਦੇ ਨੇ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜੇ ਨਿੱਤਾ ਪ੍ਰਤੀ ਇਸ਼ਨਾਨ ਕਰਕੇ ਪ੍ਰਭੂ ਦਾ ਸਿਮਰਨ ਕਰੇਗਾ, ਮਨ ਕਰਕੇ ਵੀ ਤਨ ਕਰਕੇ ਵੀ ਅਰੋਗ ਹੋ ਜਾਵੇਗਾ।
ਕੋਟ ਬਿਗਨ ਲਾਥੇ ਪ੍ਰਭ ਸਰਣਾ,
ਕਹਿੰਦੇ ਇੱਕ ਰੁਕਾਵਟ ਨਹੀਂ। ਜਦੋਂ ਅਸੀਂ ਪ੍ਰਭੂ ਦੀ ਸ਼ਰਨ ਆਵਾਂਗੇ ਨਾ, ਤੇ ਫਿਰ ਆਪਾਂ ਕੋਈ ਕਾਰਜ ਕਰਦੇ ਹਾਂ, ਕੋਈ ਨਾ ਕੋਈ ਰੁਕਾਵਟ ਪੈ ਜਾਂਦੀ ਹੈ, ਕੋਈ ਵਿਘਨ ਪੈ ਜਾਂਦਾ ਹੈ। ਤੇ ਹਜ਼ੂਰ ਫਰਮਾਉਂਦੇ ਭਾਈ ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁੱਖ ਪਾਇਆ। ਅਤੇ ਇਹ ਵਿਘਨ ਮਿਟਦੇ ਕਿਵੇਂ ਨੇ? ਹਜ਼ੂਰ ਫਰਮਾਉਂਦੇ ਨੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁੱਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕਿ ਪ੍ਰਭ ਅੱਗੇ ਅਰਦਾਸ। ਜਿਹੜਾ ਪ੍ਰਭੂ ਮਾਲਕ ਦੀ ਅੱਗੇ ਅਰਦਾਸ ਕਰੇਗਾ, ਸ਼ਰਧਾ ਭਾਵਨਾ ਸਹਿਤ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰੇਗਾ, ਹਜ਼ੂਰ ਕਹਿੰਦੇ ਕੋਈ ਵਿਘਨ ਲੱਗੇਗਾ ਹੀ ਨਹੀਂ, ਕਿਉਂਕਿ ਅਸੀਂ ਸ਼ਰਨ ਪ੍ਰਭੂ ਦੀ ਆ ਗਏ। ਇਸ ਵਾਸਤੇ ਪ੍ਰਭ ਕੀ ਸਰਨ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਕਰੋੜਾਂ ਹੀ ਵਿਘਨ ਜਿਹੜੇ ਰੁਕਾਵਟਾਂ ਨੇ ਉਹ ਲਹਿ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਪ੍ਰਭੂ ਦੀ ਸ਼ਰਨ ਵਿੱਚ ਆਇਆ।
ਪ੍ਰਗਟੇ ਭਲੇ ਸੰਯੋਗ,
ਭਾਈ ਚੰਗਾ ਸੰਯੋਗ ਪ੍ਰਗਟ ਹੋਇਆ ਜਿਹੜਾ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਹਾਂ। ਨਹੀਂ ਤਾਂ ਕੱਚਿਆਂ ਪਿੱਲਿਆਂ ਅਧੂਰਿਆਂ ਦੀ ਸਰਨੀ ਲੋਕ ਤੁਰੇ ਫਿਰਦੇ ਨੇ ਭਰਮ ਭੁਲੇਖਿਆਂ ਦੇ ਵਿੱਚ। ਇਹ ਤਾਂ ਐਸਾ ਸੰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ ਸਾਡੇ ਲਈ, ਐਸਾ ਸ਼ੁਭ ਸਮਾਂ ਸਤਿਗੁਰੂ ਨੇ ਸਾਡੇ ਸਿਰ 'ਤੇ ਲਿਆਂਦਾ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਸ਼ਬਦ ਗੁਰੂ ਨਾਲ ਜੁੜ ਗਏ ਹਾਂ। ਪ੍ਰਭ ਪ੍ਰਗਟੇ ਭਲੇ ਸੰਯੋਗਾ, ਇਹ ਚੰਗਾ ਸੰਯੋਗ ਸਤਿਗੁਰੂ ਜੀ ਨੇ ਸਾਡੇ ਵਾਸਤੇ ਚੰਗਾ ਸੁਭਾਗ ਸਮਾਂ ਲਿਆਂਦਾ।
ਪ੍ਰਭ ਬਾਣੀ ਸ਼ਬਦ ਸੁਭਾਖਿਆ,
ਹਜ਼ੂਰ ਫਰਮਾਉਂਦੇ ਨੇ ਬਾਣੀ ਕੀ ਹੈ ਭਾਈ? ਜਿਹੜੀ ਬਾਣੀ ਨੂੰ ਸਤਿਗੁਰੂ ਜੀ ਕਹਿੰਦੇ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਹਨੂੰ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਬਾਣੀ ਕੀ ਆ? ਹਜ਼ੂਰ ਫਰਮਾਉਂਦੇ ਨੇ ਪ੍ਰਭ ਬਾਣੀ ਸ਼ਬਦ ਸੁਭਾਖਿਆ, ਭਾਖਿਆ ਹੁੰਦਾ ਬੋਲਣਾ, ਅਤੇ ਸੁਭਾਖਿਆ ਸਭ ਸ੍ਰੇਸ਼ਟ ਸ਼ਬਦ ਜਿਹੜੇ ਕਹੇ ਜਾਂਦੇ ਇਹਨਾਂ ਨੂੰ ਸੁਭਾਖਿਆ, ਸੁਭਾਖਿਆ ਇਹ, ਕਿਉਂਕਿ ਇਹ ਬਾਣੀ ਗੁਰੂ ਦੇ ਮੁੱਖ ਵਿੱਚੋਂ ਪ੍ਰਾਪਤ ਹੋਈ। ਪਹਿਲੀ ਗੱਲ ਤਾਂ ਗੁਰੂ ਨੂੰ ਪ੍ਰਾਪਤ ਕਰਨਾ ਹੀ ਬੜੀ ਵੱਡੀ ਸਤਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਹੀ ਗੁਰੂ ਪ੍ਰਾਪਤ ਹੁੰਦਾ ਹੈ। ਅਤੇ ਫਿਰ ਗੁਰੂ ਦੇ ਮੁੱਖ ਵਿੱਚੋਂ ਉਚਾਰਨ ਕੀਤੀ ਹੋਈ ਤੁਰਕੀ ਬਾਣੀ ਮਿਲ ਜਾਣੀ, ਬਾਣੀ ਉਚਾਰੀ ਸਤਿਗੁਰੂ ਜੀ ਨੇ ਪਰ ਹੁਕਮ ਕੀਤਾ ਧੁਰ ਕੀ ਬਾਣੀ ਆਈ। ਕਿੱਥੋਂ ਆਈ ਬਾਣੀ ਭਾਈ? ਕਹਿੰਦੇ ਬਾਣੀ ਧੁਰ ਤੋਂ ਆਈ ਹੈ, ਅਕਾਲ ਪੁਰਖ ਦੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਕਹਿੰਦੇ ਇਹ ਤਾਂ ਉਸ ਖਸਮ ਦੀ ਬਾਣੀ ਹੈ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਕਹਿੰਦੇ ਭਾਈ ਭਾਖਿਆ ਕਰਕੇ ਬੋਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦਾਂ ਦੁਆਰਾ ਇਸ ਬਾਣੀ ਦਾ ਉਚਾਰਨ ਕੀਤਾ ਹੈ।
ਗਾਵੋ ਸੁਣੋ ਪੜ੍ਹੋ ਨਿਤ ਭਾਈ,
ਇਸ ਵਾਸਤੇ ਬਿਨਾਂ ਕਿਸੇ ਸ਼ੰਕਾ ਤੋਂ, ਬਿਨਾਂ ਕਿਸੇ ਭਰਮ ਭੁਲੇਖੇ ਤੋਂ ਇਹ ਧੁਰ ਕੀ ਬਾਣੀ ਮਹਾਂਸ੍ਰੇਸ਼ਟ ਬਾਣੀ ਹੈ, ਇਹ ਜੀਵ ਦਾ ਪਾਰ ਉਤਾਰਾ ਕਰਨ ਵਾਸਤੇ ਕਲਿਆਣਕਾਰੀ ਬਾਣੀ ਹੈ, ਇਹ ਬਾਣੀ ਸਰਬ ਸ਼ਕਤੀਮਾਨ ਬਾਣੀ ਹੈ। ਸਤਸੰਗਤ, ਇਸ ਬਾਣੀ ਨੂੰ ਜਪਣ ਵਾਲੇ ਵੱਡੇ ਵੱਡੇ ਪ੍ਰਤੱਖ ਮਹਾਂਪੁਰਖ ਆਪਣੇ ਸਾਹਮਣੇ ਹੋਏ ਨੇ, ਜਿਨ੍ਹਾਂ ਨੇ ਗੁਰਬਾਣੀ ਨਾਲ ਚਿਲਤ ਜੋੜਿਆ, ਗੁਰਬਾਣੀ ਦੇ ਨਾਲ ਅਭੇਦਤਾ ਪ੍ਰਾਪਤ ਕਰ ਲਈ। ਸਤਸੰਗਤ ਬੇਅੰਤ ਅਨੰਤ ਸ਼ਕਤੀਆਂ ਦੇ ਮਾਲਕ ਬਣ ਗਏ, ਕਿਉਂਕਿ ਬਾਣੀ ਸ਼ਕਤੀ ਹੈ। ਅਸੀਂ ਕਈ ਵਾਰ ਸਮਝਦੇ ਹਾਂ ਕਿ ਬਾਣੀ ਉਪਦੇਸ਼ ਹੈ, ਬਾਣੀ ਗਿਆਨ ਹੈ। ਬਾਣੀ ਗਿਆਨ ਵੀ ਆ, ਬਾਣੀ ਉਪਦੇਸ਼ ਵੀ ਹੈ, ਬਾਣੀ ਸ਼ਕਤੀ ਵੀ ਹੈ। ਨਹੀਂ ਤਾਂ ਸਤਸੰਗਤ, ਵੱਡੀਆਂ ਵੱਡੀਆਂ ਸ਼ਕਤੀਆਂ ਅੱਜ ਤੱਕ ਸਿੱਖ ਕੌਮ ਦਾ ਮਲੀਆ ਮੇਟ ਕਰ ਦਿੰਦੀਆਂ। ਇਹ ਬਾਣੀ ਸ਼ਕਤੀ ਹੈ, ਇਸੇ ਬਾਣੀ ਤੋਂ ਮੁੜ ਕੇ ਅੰਮ੍ਰਿਤ ਬਣਿਆ, ਅੱਗੇ ਸਤਿਗੁਰੂ ਜੀ ਫਰਮਾਉਣਗੇ। ਇਸ ਵਾਸਤੇ ਭਾਈ, ਇਹ ਸੁਪਾਖਿਆ ਕੀਤੀ ਹੋਈ ਗੁਰੂ ਕੀ ਬਾਣੀ ਹੈ। ਇਸ ਵਾਸਤੇ ਗੁਰੂ ਕੇ ਸਿੱਖਾਂ ਨੂੰ ਹੁਕਮ ਹੈ ਮਹਾਰਾਜ ਦਾ, ਗਾਵਹੋ ਸੁਣੋਹੋ ਪੜ੍ਹੋ ਨਿਤ ਭਾਈ। ਇਸ ਗੁਰਬਾਣੀ ਨੂੰ ਇੱਕ ਦਿਨ ਨਹੀਂ, ਕਹਿੰਦੇ ਹਾਂ ਨਾ ਕਿ ਰੋਜ਼ ਹੀ ਨਿਤਨੇਮ ਕਰੀ ਜਾਈਏ, ਰੋਜ਼ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ। ਆਪਣਾ ਦੇਹ ਚੁਰੂ ਪਰ ਪਾਣੀ, ਤੇ ਨਿੰਦਾ ਜੇ ਗੰਗਾ ਯਾਨੀ, ਊਠਤ ਬੈਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨੂੰ ਹੂੰ ਘੱਲ ਹੈ। ਕਹਿੰਦੇ ਇਹੋ ਜਿਹਾ ਸੁਭਾਅ ਬਣ ਗਿਆ, ਆਪ ਤਾਂ ਗਏ ਗੁਜ਼ਰੇ, ਦੂਜਿਆਂ ਨੂੰ ਵੀ ਇਹ ਤਰਕਾਂ ਮਾਰਦੇ ਨੇ, ਉਹੀ ਬਾਣੀ ਰੋਜ਼ ਪੜ੍ਹੀ ਜਾਵੇਗਾ। ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਗਾਵਹੋ ਸੁਣੋ ਪੜ੍ਹੋ ਨਿਤ ਭਾਈ। ਗੁਰੂ ਕੀ ਬਾਣੀ ਗਾਵੀ ਹੈ, ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੋ ਘਰ ਲੈ ਜਾਏ। ਇਹ ਗੁਰਬਾਣੀ ਨਿਤ ਪੜ੍ਹਨੀ ਹੈ ਭਾਈ, ਅਤੇ ਪੜ੍ਹਨੀ ਕਿਵੇਂ ਹੈ? ਕਹਿੰਦੇ ਗਾਵਹੋ, ਜਿਹੜੀ ਬਾਣੀ ਗਾਵੋ ਨਾ, ਉਹਨੂੰ ਫਿਰ ਸੁਣੋ, ਆਪਣੇ ਕੰਨਾਂ ਨਾਲ ਸੁਣੋ। ਜਿਹੜੇ ਮਨ ਦੇ ਭੁਲੇਖੇ ਆ ਨਾ, ਸਾਡਾ ਮਨ ਨਹੀਂ ਲੱਗਦਾ ਗੁਰਬਾਣੀ ਵਿੱਚ, ਚਿੱਤ ਠਹਿਰਦਾ ਨਹੀਂ, ਕਿਵੇਂ ਨਹੀਂ ਠਹਿਰੇਗਾ ਭਾਈ? ਧੰਨ ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਮੰਨੋ, ਗਾਵਹੋ ਸੁਣੋ ਪੜ੍ਹੋ ਨਿਤ ਭਾਈ, ਅਤੇ ਫਿਰ ਇਹਦੀ ਵਿਚਾਰ ਵੀ ਕਰੋ। ਜਿਹੜੀ ਬਾਣੀ ਪੜ੍ਹਦੇ ਹਾਂ ਆਪਣੇ ਨਾਲ ਕੰਨਾਂ ਨਾਲ ਸੁਣ ਕੇ, ਇਹਨੂੰ ਹਿਰਦੇ ਵਿੱਚ ਧਾਰਨ ਕਰਨ ਲਈ ਇਹਦੀ ਵਿਚਾਰ ਕਰੋ।
ਗੁਰਪੂਰਾ ਤੂੰ ਰੱਖਿਆ,
ਜਦੋਂ ਤੇਰੀ ਇਹ ਨਿਤਾ ਪ੍ਰਤੀ ਦਾ ਤੇਰਾ ਰੂਟੀਨ ਬਣ ਗਿਆ, ਤੇਰਾ ਨਿਯਮ ਬਣ ਗਿਆ, ਜਿਸ ਨੂੰ ਨਿਤ ਨੇਮ ਕਹਿੰਦੇ ਨੇ, ਨੇਮ ਦੇ ਨਾਲ ਨਿਤ ਜਿਹੜੀ ਕਿਰਿਆ ਕਰਨੀ ਹੈ, ਅਤੇ ਜਦੋਂ ਤੂੰ ਇਹ ਨਿਤਨੇਮ ਨਿਯਮ ਵਿੱਚ ਆ ਗਿਆ, ਅਤੇ ਪੂਰਾ ਗੁਰੂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਤੇਰੀ ਰੱਖਿਆ ਕਰੇਗਾ। ਰਾਮ ਦੇ ਕੇ ਕਿਰਪਾ ਕਰ ਰਹੇ ਹਨ,
ਸਾਚਾ ਸਾਹਿਬ ਅਮਿਤ ਵਡਾਈ।
ਭਾਈ, ਦੁਨੀਆਂ ਦੇ ਰਾਜੇ ਸਾਹਿਬ ਹੁੰਦੇ ਨੇ ਉਹ ਝੂਠੇ ਨੇ, ਪਰ ਇਹ ਹੈ ਸਾਚਾ ਸਾਹਿਬ, ਇਹ ਸਿਰਸ਼ਾਹਾਂ ਪਾਤਸ਼ਾਹ, ਇਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਕਰਨ ਕਰਾਵਣ ਉਪਾਏ ਸਮਾਵਣ, ਸਗਲ ਪ੍ਰਾਸ਼ਤ ਬੀਠਾ, ਰਾਣਾ ਰਾਓ ਰਾਜ ਪਏ ਰੰਕਾਵਣ, ਝੂਠੇ ਕਹਿਣ ਕਹਾਇਓ, ਹਮਰਾ ਰਾਜਨ ਸਦਾ ਸਲਾਮਤ, ਤਾਂ ਕੋ ਸਗਲ ਘਟਾ ਜਸ ਗਾਇਓ। ਕਹਿੰਦੇ ਇਹ ਸੱਚਾ ਪਾਤਸ਼ਾਹ ਹੈ, ਇਸ ਵਾਸਤੇ ਸਾਚਾ ਸਾਹਿਬ ਅਮਿਤ ਵਡਾਈ, ਅਤੇ ਇਹਦੀ ਜਿਹੜੀ ਮਹਿਮਾ, ਇਸਦੀ ਵਡਿਆਈ ਹੈ, ਇਸਦੀ ਜਿਹੜੀ ਸ਼ਕਤੀ ਹੈ, ਉਹ ਤੋਲੀ ਨਹੀਂ ਜਾ ਸਕਦੀ, ਮਿਨੀ ਨਹੀਂ ਜਾ ਸਕਦੀ।
ਭਗਤ ਵਸ਼ਲ ਦਇਆਲਾ,
ਇਹਦੀ ਗਮਤਾ ਨੂੰ ਕੌਣ ਜਾਣਦਾ ਭਾਈ? ਜਿਹੜੇ ਭਗਤੀ ਭਾਵ ਧਾਰਨ ਕਰਕੇ ਗੁਰੂ ਕਾ ਸਿਮਰਨ ਕਰਦੇ ਨੇ, ਗੁਰੂ ਕੇ ਭਗਤ ਨੇ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਉਹਨਾਂ ਗੁਰੂ ਕੇ ਪਿਆਰਿਆਂ ਨੇ, ਗੁਰਸਿੱਖਾਂ ਸੇਵਕਾਂ ਨੇ ਸ਼ਰਧਾ ਭਾਵਨਾ ਨਾਲ ਭਾਉ ਭਗਤੀ ਦੇ ਵਿੱਚ ਚਿੱਤ ਜੋੜਿਆ ਨਾ, ਕਹਿੰਦੇ ਭਾਈ ਉਹ ਜਾਣਦੇ ਨੇ, ਕਿਉਂਕਿ ਉਹਨਾਂ ਨੇ ਭਾਉ ਭਗਤੀ ਨੂੰ ਸਮਝ ਲਿਆ। ਅਤੇ ਇਸ ਵਕਤ ਭਗਤ ਵਛਲ ਦਇਆਲਾ, ਉਹ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ, ਐਸੀ ਦਿਆਲਤਾ ਧਾਰਨ ਵਾਲਾ ਹੈ।
ਸੰਤਾ ਕੀ ਪੈਜ ਰੱਖਦਾ ਆਇਆ,
ਉਹ ਭਾਈ ਜਿਹੜੇ ਸੰਤ ਨੇ, ਬੜਾ ਜਵਾਬ ਵੇਲਾ ਖੜਾ ਹੁੰਦਾ ਵੀ ਸੰਤ ਵੀ ਕੋਈ ਹੁੰਦਾ ਜੀ, ਰਹੋ ਵਿਚਾਰ, ਆਪਾਂ ਗੁਰਪੁਰਬ 'ਤੇ ਵਿਚਾਰਾਂ ਕਰਨੀਆਂ। ਮੈਂ ਇਹੀ ਬੇਨਤੀ ਕਰੂੰਗਾ ਕਿ ਭਾਈ ਗੁਰਬਾਣੀ ਨੇ ਸਾਨੂੰ ਦੱਸ ਦਿੱਤਾ, ਚਰਨ ਭਏ ਸੰਤ ਬੋਹਿਥਾ, ਤਰੇ ਸਾਗਰ ਜੇਤ, ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਤ, ਹਰ 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 ਹਰੇ ਹਰ 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 ਹੇਤ ਊਠਤ ਬੈਠਤ ਸੋਭਤੇ ਹਰ 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 ਚੇਤ। ਕਹਿੰਦੇ ਚਰਨ ਭਏ ਸੰਤ ਬੋਹਿਥਾ। ਇਹ ਜਿਹੜੇ ਸੰਤਾਂ ਦੇ ਚਰਨ ਨੇ ਨਾ, ਇਹ ਤੇ ਭਵਸਾਗਰ ਨੂੰ ਤਰਨ ਵਾਸਤੇ ਜਹਾਜ਼ ਬਣੇ ਪਏ ਨੇ। ਜਹਾਜ਼ ਮਾਰਗ ਪਾਏ ਉਦਿਆਣ ਮੈਂ ਗੁਰਦੱਸੇ ਭੇਦ। ਗੁਰੂ ਦਾ ਭੇਦ ਦੱਸਦੇ ਨੇ ਸੰਤ ਕਿ ਭਾਈ ਐਂ ਨਾਮ ਜਪਣਾ। ਉਹ ਨਹੀਂ ਕਹਿੰਦੇ ਸਾਡੀ ਸੇਵਾ ਕਰੋ, ਸਾਡੇ ਘਰਾਂ ਦੀ, ਸਾਡੇ ਮਹਿਲਾਂ ਦੀ, ਸਾਡੀ ਖੇਤੀ ਦੀ ਸੇਵਾ ਕਰੋ। ਕਹਿੰਦੇ ਕੀ ਕਰੋ? ਹਰ 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 ਹਰੇ ਹਰ 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 ਹੇਤ ਵਾਹਿਗੁਰੂ 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 ਜਪੋ। ਅਤੇ ਹਜ਼ੂਰ ਫਰਮਾਉਂਦੇ ਨੇ ਸੰਤਾਂ ਕੀ ਪੈਜ ਰੱਖਦਾ ਆਇਆ। ਅਤੇ ਇਹ ਭਾਈ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤਾਂ ਦੀ ਪੈਜ ਹਮੇਸ਼ਾ ਰੱਖਦਾ ਹੈ।
ਆਦਿ ਬਿਰਦ ਪ੍ਰਤਪਾਲਾ,
ਇਹ ਅੱਜ ਦੀ ਗੱਲ ਨਹੀਂ ਭਾਈ, ਇਹ ਆਦਿ ਤੋਂ ਲੈ ਕੇ ਜੁਗਾਦਾਂ ਤੋਂ ਲੈ ਕੇ ਜਦੋਂ ਤੱਕ ਯੁੱਗ ਨਹੀਂ ਸੀ ਬਣੇ ਉਦੋਂ ਆਦਿ ਸੀ। ਜਦੋਂ ਜੁਗਾਦ ਆਦਿ ਤੋਂ ਕਹਿੰਦੇ ਲੈ ਕੇ, ਇਹ ਉਹ ਪਰਮੇਸ਼ਰ ਦੀ ਮਰਜ਼ਾਦਾ ਹੈ, ਉਸ ਦਾ ਸੁਭਾਅ ਹੈ, ਉਹਦਾ ਬਿਰਦ ਹੈ, ਉਹਨਾਂ ਦੀ ਪ੍ਰਤਪਾਲਾ ਕਰਦਾ ਆ ਰਿਹਾ ਹੈ।
ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ,
ਪ੍ਰਭੂ ਦੀ ਬਾਣੀ ਦੁਆਰਾ ਕੀਤਾ ਹੋਇਆ ਤਿਆਰ ਅੰਮ੍ਰਿਤ ਕਲਗੀਧਰ ਮਹਾਰਾਜ ਨੇ ਦਿੱਤਾ ਨਾ। ਅਸਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸ਼ਬਦ ਸੰਸਾਰ ਵਿੱਚ ਲਿਆ ਕੇ ਦਿੱਤਾ, ਜਿਹੜਾ ਸੰਕਲਪ ਲੈ ਕੇ ਦੁਨੀਆ ਨੂੰ ਸੋਧਣ ਦਾ, ਦੁਨੀਆ ਨੂੰ ਸੁਧਾਰਨ ਦਾ ਇੱਕ ਟੀਚਾ ਮਿਥਿਆ, ਉਹ ਦਸਾਂ ਸਰੂਪਾਂ ਦੇ ਵਿੱਚ ਪੂਰਾ ਕੀਤਾ ਇੱਕੋ ਜੋਤ ਨੇ। ਜਦੋਂ ਸਾਨੂੰ ਇਹ ਭੁਲੇਖਾ ਪੈਂਦਾ ਨਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਰਬਾਬ ਬਣਾਈ, ਰਬਾਬ ਵਜਾਈ, ਕੀਰਤਨ ਕੀਤਾ, ਮਿੱਠੀਆਂ ਧੁਣਾਂ ਉਚਾਰੀਆਂ, ਕਲਗੀਧਰ ਪਾਤਸ਼ਾਹ ਜੀ ਨੇ ਨਗਾਰੇ ਬਣਾ ਲਏ, ਖੰਡੇ ਸਾਜੇ, ਯੁੱਧ ਰਚੇ, ਇਹ ਸਾਡੇ ਮਨ ਦੇ ਭਰਮ ਨੇ। ਸ੍ਰੀ ਨਾਨਕ ਅੰਗਦ ਕਰ ਜਾਨਾ, ਅੰਗਦ ਅੰਮ੍ਰਿਤ ਆਸ ਪਹਿਚਾਨਾ, ਕਹਿੰਦੇ ਭਾਈ ਇੱਕੋ ਹੀ ਜੋਤ ਹੈ, ਇਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਇਹ ਕੀ ਜੋਤ ਹੈ। ਅੱਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਨਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਇਹ ਨਾਮ ਅੰਮ੍ਰਿਤ ਦੀ ਗੱਲ ਹੈ, ਅੰਮ੍ਰਿਤ ਬਾਣੀ ਦੀ ਗੱਲ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਪ੍ਰਤੱਖ ਗੱਲ ਕਰਕੇ ਉਹ ਵੀ ਕੌਤਕ ਰਚੇ। ਸਤਿਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਇਸ ਅੰਮ੍ਰਿਤ ਨਾਮ ਦਾ ਭੋਜਨ ਹੈ, ਇਹ ਸਾਡੀ ਆਤਮਿਕ ਖੁਰਾਕ ਹੈ। ਜਿਵੇਂ ਖੁਰਾਕ ਤੋਂ ਬਿਨਾਂ ਸਰੀਰ ਨਿਰਬਲ ਹੋ ਜਾਂਦਾ ਹੈ, ਉਸੇ ਤਰ੍ਹਾਂ ਇਹ ਭੋਜਨ ਜਿਹੜਾ ਅੰਮ੍ਰਿਤ ਨਾਮ ਭੋਜਨ ਹੈ, ਜਿਹੜੀ ਆਤਮਾ ਵਿੱਚ ਨਹੀਂ ਜਾਏਗਾ ਉਹ ਆਤਮਾ ਵੀ ਢੈਂਦੀਆਂ ਕਲਾ ਚਲੇ ਜਾਏਗੀ, ਨਿਰਬਲ ਹੋ ਜਾਏਗੀ, ਉਹਦੇ ਵਿੱਚ ਬਲ ਨਹੀਂ ਰਹੇਗਾ, ਉਹ ਹਮੇਸ਼ਾ ਹੀ ਢੈਂਦੀ ਕਲਾ ਦੀ ਗੱਲ ਕਰੇਗੀ ਵੀ ਆਹ ਨਹੀਂ ਹੋ ਸਕਦਾ, ਆਏ ਨਹੀਂ ਹੋ ਸਕਦਾ। ਪਰ ਜਿਨ੍ਹਾਂ ਦੇ ਭਾਈ ਅੰਮ੍ਰਿਤ ਨਾਮ ਹਿਰਦੇ ਵਿੱਚ ਵਸ ਗਿਆ, ਉਹ ਕਦੇ ਢੈਂਦੀ ਕਲਾ ਦੀ ਗੱਲ ਨਹੀਂ ਕਰਨਗੇ, ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਹੀ ਕਰਨਗੇ। ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਇਸ ਕਰਕੇ ਭਾਈ ਨਿਤਾ ਪਰਤੀ, ਇਹ ਖੁਰਾਕ ਜਿਵੇਂ ਆਪਾਂ ਦੂਜੀ ਖੁਰਾਕ ਪ੍ਰਸ਼ਾਦੇ ਛਕਦੇ ਹਾਂ ਨਾ ਰੋਜ਼, ਕਹਿੰਦੇ ਇਹ ਖੁਰਾਕ ਵੀ ਰੋਜ਼ ਖਾਣੀ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਕਹਿੰਦੇ ਇਹ ਛਕਣਾ ਕਰੋ ਰੋਜ਼। ਵਾਹਿਗੁਰੂ ਨਾਮ ਆਓ ਭਾਈ ਸਾਰੇ ਛਕੋ, ਇੱਕ ਵਾਰੀ ਸਾਰੀਆਂ ਸੰਗਤਾਂ ਗੱਜ ਕੇ ਬੋਲਿਓ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
इस अमृत नाम नू रोज पुंचना छकना करो जी।
सर्ब वेला मुख पाव हो,
सर्ब वेला सारे समय उठत बैठत सोवत ध्याई मार्ग चलत हरे हर गाइए परमात्मा दे नाम नू हमेशा ही मुख दे विच रखना चाहिदा, सिमरना चाहिदा है।
जरा मरा ताप सब नाठा,
वड्डे ताप ने भाई किसी नू बुखार हुंदा है डॉक्टर दवाई दिंदा हट जांदा है, पर आ जिहड़े ताप सतगुरु जी दसदे ना जरा, जरा नाम है बुढ़ेपे का, जदों उम्र बीत जांदी है जवानी बीत जांदी है बुढ़ेपा आ जांदा है, ते महाराज सच्चे पातशाह जी कहिंदे जरा मरा ताप सब नाठा, ये डर लै जाएगा। जरा तो बाद की है मरा, मौत आवेगी ना, ते पहलां तां बुढ़ापे का ही डर है भी, पहलां तां उच्चियां उच्चियां कंधां छाला मार के टप जांदे सी, ते हुण पैर च जुत्ती पाउणी औखी होई पई आ, ये डर लग गया ना। जदों इह समां आ गया ते फिर अगला समां दिसदा भी हुण मौत आएगी, ते महाराज कहिंदे भाई जिन्हां ने परमात्मा दा नाम जपिया ना निता परती परमात्मा दे नाम नू जिन्हां ने छकिया है उन्हां नू ना ते बुढ़ापे दा डर है ते ना ही मौत दा डर है। ये सारे ताप महाराज सच्चे पातशाह जी ला दिंदे हन।
गुण गोबिंद नित गावहु,
इस वास्ते भाई जिहड़ा एडा शक्तिमान परमात्मा दा नाम है उहदे गुणां नू निता परती गुण गोबिंद नित गावो बार बार महाराज कहिंदे ने, सतगुरु ने पहला भी किया है कि भाई परमात्मा दा नाम रोजाना जपना है, ते फिर क्या रोजाना अमृत बाणी दा नाम छकना है रोजाना, ते हुण फिर कह रहे ने गुण गोबिंद नित गावो, उस गोबिंद दे गुण हमेशा वास्ते प्रभु अकाल पुरख वाहिगुरु दे गुण गाउणे चाहीदे हन।
सुणी अरदास स्वामी मेरा,
जदों असीं भाई रोज निता प्रति प्रभु दे गुण गावांगे ते फिर मालक साडा साडी अरदास बेनती जोदड़ी सुन लेगा।
सर्ब कला बण आई,
फिर कुछ नहीं कह सकते भी आ काम नहीं हो सकता, यह पॉसीबल नहीं, ये तो साडे लई है ना। असल विच मनुख जदों अपनी सतह तल ते खड़ा हुंदा ना वह सोचता भी गुरु गोबिंद सिंह महाराज भी मेरे वर्ग गई है, धन गुरु नानक साहब भी मेरे वर्ग गई है, जे आ कम मैथों नहीं हो सकता तो गुरु साहब तो भी नहीं हो सकना। नहीं भाई, महाराज कहिंदे जदों साडे गुरु ने साडी अरदास कर ली प्रवान, बेनती साडी मन ली, तो फिर सर्ब कला बनिया, फिर कहते सारिया शक्तियां उस मनुख बने आदियाँ जिन्हें प्रभु का नाम सिमरिया, खंडे बाटे का अमृत छकिया, गुरु की सिक्ख्या धारण कर लिया, गुरु नाल जुड़ गया, निता परती नेम के नाल इनान करके प्रभु का सिमरन किया, ते नाल अरदास की महाराज मेरा मुझ में कुछ नहीं जो किश है सो तेरा, तेरा तुझको सौंप दे क्या लागा, मेरा अरदास की। ते फिर कहिंदे भाई सुनी अरदास स्वामी मेरे सर्ब कला, सारियां शक्तियां उस मनुख विच आ जांदियां हन।
प्रागट भई सगले जुग अंतर,
वो शक्तियां आ जांदियां ते फिर भाई ये शक्ति प्रगट हो जांदी, छुपी नहीं रहिंदी, सारे संसार विच ये शक्ति प्रगट हो जांदी आ। धन कलगीधर पातशाह अज पोस उहदी सतमी आ, समा बड़ा थोड़ा है, मैं संखेप विच बेनतियां कर रही, टूक मात्र नूं तुसीं सारिआं ने समझ लैणा, अज पोस उहदी सतमी आ। पोस उहदी सतमी की हुंदी आ, क्योंकि एवें भुलेखिआं च ही रौला पिया पिया भी पोस उहदी सतमी नूं क्यों मनाउणे आ जी, महाराज दा अवतार पुरब, ये पोस उहदी सतमी कितें साल च एक वारी आउंदी आ, कितें दो वारी आ जांदी आ, ये निरा भुलेखा है। सुदी ते वधी हुंदी की आ, जिहड़ा चंद्रमा का साल है ना, साध संगत जदों मस्या हुंदी आ, मस्या तो बाद पुन्निया तक जिहड़े 15 दिन हुंदे ने इहनूं सुदी कहिंदे आ, ते जिहड़े पुन्निया तो मस्या तक दे 15 दिन हुंदे ने उहनूं वधी कहिंदे ने। हुण लओ जी कहिंदे जी वधी ते सुदी ब्राह्मणां दी आ जी, इह फलानिआं दी आ, पंडतां दी आ, इह कित्थों पढ़िया भाई, ਚੰਦਰਮਾ ਕਿਸੇ ਮਨੁੱਖ ਦਾ, ਕਿਸੇ ਜਾਤ ਦਾ ਹੈ, ਕਿਸੇ ਕੌਮ ਦਾ ਹੈ? ਨਹੀਂ ਭਾਈ। ਜਦੋਂ ਪੋਹ ਦਾ ਮਹੀਨਾ ਆਉਂਦਾ ਹੈ, ਪੋਹ ਦੇ ਮਹੀਨੇ ਦੀ ਮੱਸਿਆ ਆਉਂਦੀ ਹੈ, ਅਤੇ ਮੱਸਿਆ ਤੋਂ ਸੱਤਵਾਂ ਦਿਨ ਜਿਹੜਾ ਹੁੰਦਾ ਹੈ ਉਹ ਪੋਹ ਸੁਦੀ ਸੱਤਵੀਂ ਹੁੰਦੀ ਹੈ। ਇਹ ਕਦੇ ਸਾਲ 'ਚ ਦੋ ਵਾਰੀ ਆ ਸਕਦੀ ਹੈ? ਕਦੇ ਪੋਹ ਸਾਲ 'ਚ ਦੋ ਵਾਰੀ ਆਇਆ? ਦਰਅਸਲ ਅਸੀਂ ਭੁਲੇਖਾ ਉੱਥੇ ਖਾਂਦੇ ਹਾਂ ਜਦੋਂ ਅਸੀਂ ਇਹ ਪੋਹ ਸੁਦੀ ਸੱਤਵੀਂ ਨੂੰ ਸਮਤ ਸੰਨ ਛੱਡ ਕੇ ਅਸੀਂ ਇਹਨੂੰ ਈਸਵੀ ਨਾਲ ਜੋੜਦੇ ਹਾਂ। ਗੁਰੂ ਕੇ ਸਿੱਖੋ, ਖਿਆਲ ਕਰੋ, ਇੱਥੇ 100 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ, ਜਿਨ੍ਹਾਂ ਦੀ ਈਸਵੀ ਹੈ ਨਾ 100 ਸਾਲ, ਪਰ ਤੁਸੀਂ ਪੋਹ ਸੁਦੀ ਸੱਤਵੀਂ ਨਹੀਂ ਛੱਡੀ। ਉਹਨਾਂ ਨੇ ਬੜਾ ਕੁਛ ਬਦਲਿਆ, ਬੜਾ ਸਾਡੇ ਧਰਮ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਸਰਕਾਰਾਂ ਹੁੰਦੀਆਂ ਬੜਾ ਕੁਛ ਕਰ ਦਿੰਦੇ ਨੇ, ਪਰ ਤੁਸੀਂ ਆਪਣਾ ਕੈਲੰਡਰ, ਆਪਣੀ ਪੋਹ ਸੁਦੀ ਸੱਤਵੀਂ ਬਦਲਤੀ ਸੀ? ਤੁਸੀਂ ਬਿਲਕੁਲ ਨਹੀਂ ਬਦਲੀ। 5 ਸਦੀਆਂ ਤੋਂ ਚੱਲਿਆ ਆ ਰਿਹਾ ਨਾ ਪ੍ਰੋਗਰਾਮ ਇਹ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਅਤੇ ਕਲਗੀਧਰ ਪਾਤਸ਼ਾਹ ਦਾ ਵੀ ਅਸੀਂ 3 ਸਦੀਆਂ ਤੋਂ ਉੱਪਰ ਮੰਨਦੇ ਆ ਰਹੇ ਹਾਂ ਪੋਹ ਸੁਦੀ ਸੱਤਵੀਂ। ਇਹ ਅਧੂਰਾ ਸਾਲ ਹੈ ਜਿਹੜਾ ਈਸਵੀ ਹੈ ਨਾ, ਇਹਨੂੰ ਕਈ ਵਾਰ 10 ਦਿਨ ਪਾ ਕੇ ਪੂਰਾ ਕੀਤਾ, ਕਈ ਵਾਰ 3 ਦਿਨ ਪਾ ਕੇ ਪੂਰਾ ਕੀਤਾ, ਹਲੇ ਵੀ ਪੂਰਾ ਨਹੀਂ। ਤੁਸੀਂ ਵਿਚਾਰ ਕਰੋ, 3 ਸਾਲ ਬਾਅਦ ਲੀਵ ਦਾ ਸਾਲ ਆਉਂਦਾ, ਜਦੋਂ ਫਰਵਰੀ ਦਾ ਮਹੀਨਾ 28 ਦੀ ਬਜਾਏ 29 ਦਿਨਾਂ ਤੋਂ ਹੋ ਜਾਂਦਾ, 29 ਦਿਨਾਂ ਦਾ ਜਦੋਂ ਲੀਵ ਦਾ ਸਾਲ ਆਉਂਦਾ ਤਾਂ ਫਰਵਰੀ ਦੀ 28 ਤਰੀਕ ਹੁੰਦੀ ਆ, ਵਾਹਿਗੁਰੂ 29 ਹੋ ਜਾਂਦੀ ਆ। ਜਿਹੜੇ ਬੱਚੇ 29 ਤਰੀਕ ਨੂੰ ਜਨਮ ਲੈਣਗੇ ਉਹ 3 ਸਾਲ ਆਪਣੀ ਜਨਮ ਤਰੀਕ ਕਿਵੇਂ ਮਨਾਉਣਗੇ? ਮਨਾ ਸਕਦੇ ਕੋਈ? ਆਪਣੇ ਘਰ ਬੱਚਾ ਹੋਵੇ ਲੀਵ ਦੇ ਸਾਲ 29 ਫਰਵਰੀ ਨੂੰ, 3 ਸਾਲ ਤਾਂ ਨਹੀਂ ਮਨਾ ਸਕਦੇ, 4th ਸਾਲ ਫਿਰ ਆਏਗਾ। ਅਤੇ ਜੇ ਅਸੀਂ ਇਹੀ ਮੰਨ ਲਈਏ ਕੋਈ ਗੁਰਪੁਰਬ 29 ਨੂੰ ਆ ਜਾਵੇ ਤਾਂ 3 ਸਾਲ ਬੈਠੇ ਰਹਾਂਗੇ ਮੂੰਹ ਚੱਕ ਕੇ? ਇਹ ਅਧੂਰਾ ਸਾਲ ਹੈ। ਅਤੇ ਮਹਾਰਾਜ ਨੇ ਕਿਹਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਹ ਕੁਦਰਤ ਨਾਲ ਜੋੜਿਆ। ਧੰਨ 6ਵੇਂ ਪਾਤਸ਼ਾਹ ਨੇ, 9ਵੇਂ ਪਾਤਸ਼ਾਹ ਜੀ ਨੇ, 6ਵੇਂ ਪਾਤਸ਼ਾਹ ਜੀ ਨੇ, 10ਵੇਂ ਪਾਤਸ਼ਾਹ ਜੀ ਨੇ ਹੁਕਮਨਾਮੇ ਲਿਖੇ, ਹੁਕਮਨਾਮੇ। ਉਹਨਾਂ 'ਤੇ ਸੰਮਤ ਸਾਲ ਪਾ ਕੇ ਤਰੀਕਾਂ ਲਿਖੀਆਂ। ਸਾਨੂੰ ਕੀ ਗੱਲ ਹੋ ਗਈ ਭਾਈ, ਅਸੀਂ ਗੁਰੂ ਤੋਂ ਬਾਹਰ ਜਾਣਾ? ਨਹੀਂ, ਰਹੋ ਵਿਚਾਰ ਇਸ ਭੁਲੇਖੇ ਵਿੱਚ ਨਾ ਪਾਓ। ਮੇਰੇ ਵੀਰ ਬਹੁਤ ਕੰਮ ਕਰਨ ਵਾਲੇ ਨੇ, ਸਿੱਖ ਕੌਮ ਦੇ ਸਿਰ 'ਤੇ ਤਾਂ ਬੜਾ ਬੋਝ ਆ, ਬੜਾ ਕੁਝ ਕਰਨ ਵਾਲਾ ਪਿਆ ਹੈ। ਆਪਾਂ ਉੱਧਰ ਨੂੰ ਵਧੋ ਕਿ ਸਿੱਖਾਂ ਨੇ ਕਿਸ ਢੰਗ ਦੇ ਨਾਲ ਸੁਤੰਤਰ ਰੂਪ ਦੇ ਵਿੱਚ ਆਪਣੇ ਧਰਮ ਦੀ ਪ੍ਰਫੁੱਲਤਾ ਕਰਨੀ ਆ। ਕਰੋ ਵਿਚਾਰਾਂ ਕਿ ਐਵੇਂ ਅਣਹੋਈਆਂ ਗੱਲਾਂ ਦੇ ਵਿੱਚ ਡਿੱਕੇ ਪਾ ਕੇ, ਜਿਹੜੇ ਸਦੀਆਂ ਤੋਂ ਚੱਲੇ ਆ ਰਹੇ ਉਹਨਾਂ 'ਚ ਭਰਮ ਭੁਲੇਖੇ ਪਾ ਕੇ ਆਪਣਾ ਮਾਰਕਾ ਸਮਝਦੇ ਹਾਂ? ਨਾ ਭਾਈ, ਸਤਿਗੁਰੂ ਰਹਿਮਤ ਕਰੇ ਸਾਨੂੰ ਸਭ ਨੂੰ ਸਮੱਤ ਬਖਸ਼ੇ। ਇਹ ਹੈ ਪੋਹ ਸੁਦੀ ਸੱਤਵੀਂ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ ਪਟਨਾ ਸਾਹਿਬ ਵਿਖੇ ਜਿੱਥੇ ਅਵਤਾਰ ਧਾਰਿਆ ਮਹਾਰਾਜ ਨੇ, ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਆਪ ਫਰਮਾਉਂਦੇ ਨੇ, ਹਜ਼ੂਰ ਫਰਮਾਉਂਦੇ ਨੇ, ਇਹ ਵਿਦ ਕਰਤ ਤਪੱਸਿਆ ਭਇਓ ਦੁਆ ਤੇ ਏਕ ਰੂਪ ਹੋਏ ਗਇਓ। ਫਿਰ ਕਹਿੰਦੇ, ਤਾਤ ਮਾਤਮ ਅਲੱਖ ਅਰਾਧਾ, ਬਹੁ ਵਿਦ ਯੋਗ ਸਾਧਨਾ ਸਾਧਾ। ਅਤੇ ਉਹਨਾਂ ਨੇ, ਮੇਰੇ ਮਾਤਾ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਮਾਤਾ ਗੁਜਰੀ ਜੀ ਨੇ ਬੜੇ ਢੰਗ ਦੇ ਨਾਲ ਉਸ ਪ੍ਰਭੂ ਦੀ ਸੇਵਾ ਕੀਤੀ। ਅਤੇ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਜਿਹੜੇ ਉਹਨਾਂ ਨੇ ਅਲੱਖ ਪਾਰ ਬ੍ਰਹਮ ਵਾਹਿਗੁਰੂ ਦੀ ਸੇਵਾ ਕੀਤੀ, ਸਿਮਰਨ ਕੀਤਾ, ਉਹਦੇ ਤੋਂ ਪ੍ਰਸੰਨਤਾ ਮਿਲੀ। ਦੇਖੋ, ਕਰਨ ਕਾਰਨ ਸਮਰੱਥ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਤੇ ਧੰਨ ਕਲਗੀਧਰ ਪਾਤਸ਼ਾਹ ਕਹਿੰਦੇ, ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੀ ਉਹਨਾਂ 'ਤੇ, ਤਾਂ ਤੇ ਭਏ ਪ੍ਰਸੰਨ ਗੁਰਦੇਵ ਆ। ਫਿਰ ਕੀ ਕਹਿੰਦੇ, ਕੀ ਹੋਇਆ, ਮੋਰ ਪਿਤ ਪੂਰਬ ਕੀ ਉਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਕਹਿੰਦੇ ਭਾਈ, ਫਿਰ ਸਾਡੇ ਮਾਤਾ ਪਿਤਾ ਨੇ ਤੀਰਥਾਂ 'ਤੇ ਜਾ ਕੇ ਤੀਰਥਾਂ ਨੂੰ ਵੀ ਪਵਿੱਤਰ ਕੀਤਾ, ਨਾਮ ਜਪਿਆ, ਸਤਿਗੁਰੂ ਜੀ ਦੀ ਇਹ ਕਿਰਪਾ ਹੋਈ। ਅਤੇ ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹ ਵਿਦ ਜਾਤ ਤਰਵੇਣੀ ਭਇਓ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਲਾਹਾਬਾਦ ਗਏ, ਤ੍ਰਿਵੇਣੀ ਤੇ ਗਏ, ਪੁੰਨ ਦਾਨ ਦਿਨ ਕਰਤ ਬਤਾਏ, ਕਹਿੰਦੇ ਉੱਥੇ ਮਹਾਰਾਜ ਨੇ ਬੜਾ ਗਰੀਬਾਂ ਦਾ ਭਲਾ ਕੀਤਾ, ਪੁੰਨ ਦਾਨ ਕੀਤਾ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਪਟਨਾ ਸ਼ਹਿਰ ਦੇ ਵਿੱਚ ਕਹਿੰਦੇ ਸਾਡਾ ਅਵਤਾਰ ਹੋਇਆ। ਧੰਨ ਕਲਗੀਧਰ ਪਾਤਸ਼ਾਹ ਜੀ ਆਪ ਆਪਣੀ ਲਿਖਤਾਂ ਰਾਹੀਂ ਫਰਮਾ ਰਹੇ ਨੇ ਨਾ, ਅਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ ਕਿ ਭਾਈ ਸਮਝਣਾ ਕਰੋ ਕਿ ਅਸੀਂ ਸੰਸਾਰ ਵਿੱਚ ਆਏ ਕਿਉਂ, ਸੰਸਾਰ ਵਿੱਚ ਆਉਣ ਦਾ ਸਾਡਾ ਪ੍ਰਯੋਜਨ ਕੀ ਹੈ, ਕੀ ਕਰਨਾ ਆ। ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸੰਗ ਮਨਮੰਗ। ਕਹਿੰਦੇ ਸਾਰੇ ਸਾਧੂ ਜੀ ਨੇ ਆਪਣੇ ਮਨਾਂ ਵਿੱਚ ਇਹ ਗੱਲ ਨੂੰ ਸਮਝ ਲਓ ਕਿ ਅਸੀਂ ਇੱਕ ਕਰਮ ਕਰਨ ਵਾਸਤੇ ਸੰਸਾਰ ਵਿੱਚ ਆਏ ਹਾਂ। ਉਹ ਕਰਮ ਕੀ ਸੀ? ਜਹਾਂ ਤਹਾਂ ਤੁਮ ਧਰਮ ਵਿਧਾਰ ਪਥਾਰੋ, ਜਿੱਥੇ ਕਿੱਥੇ ਤੁਸੀਂ ਧਰਮ ਦਾ ਵਿਸਥਾਰ ਕਰੋ। ਦੁੱਠ ਸਭਨ ਕੋ ਮੂਲ ਉਪਾਰੋ, ਜਿਹੜੇ ਭਾਈ ਜ਼ਾਲਮ ਲੋਕ ਨੇ, ਜ਼ੁਲਮ ਕਰਦੇ ਨੇ, ਉਹਨਾਂ ਦੀਆਂ ਜੜ੍ਹਾਂ ਪੁੱਟਣੀਆਂ ਨੇ, ਇਹ ਸਾਡਾ ਕਰਮ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪ ਕੀਤਾ। ਆਓ ਸੀਮਿਤ ਸਮੇਂ ਵਿੱਚ ਦਾਸ ਬੇਨਤੀ ਕਰਦਾ ਹੈ, ਕਲਗੀਧਰ ਪਾਤਸ਼ਾਹ ਜੀ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਸਾਰੀ ਉਮਰ ਹੈ ਨਾ, ਸਰੀਰਕ ਤੌਰ 'ਤੇ ਜਿੰਨੀ ਉਮਰ ਹੈ 41 ਸਾਲ 8 ਮਹੀਨੇ ਅਤੇ 28 ਦਿਨ ਸਤਿਗੁਰੂ ਪਾਤਸ਼ਾਹ ਜੀ ਦੀ ਉਮਰ ਹੈ। ਤਾਂ ਜੇ ਕਈ ਵਾਰ ਆਪਾਂ 42 ਸਾਲ ਵੀ ਕਹਿ ਦਿੰਦੇ, ਅਸਲ ਵਿੱਚ 41 ਸਾਲ 8 ਮਹੀਨੇ ਅਤੇ 10 ਮਹੀਨੇ ਅਤੇ 28 ਦਿਨ ਇਹ ਮਹਾਰਾਜ ਦੀ ਉਮਰ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 31 ਸਾਲ 8 ਮਹੀਨੇ ਅਤੇ 2 ਦਿਨ ਗੁਰਤਾ ਗੱਦੀ ਕੀਤੀ। ਇਹਨਾਂ 31 ਸਾਲਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਕੌਤਕ ਕੀਤੇ ਉਹ ਆਪਣੇ ਸਾਹਮਣੇ ਹੈ। ਸਾਧ ਸੰਗਤ ਜੀ ਵੱਡੇ ਵੱਡੇ ਕੌਤਕ ਰਚੇ ਸਤਿਗੁਰੂ ਨੇ, ਜਿੱਥੇ ਬਹੁਤ ਸਾਰੀ ਦਸਮ ਦੀ ਬਾਣੀ ਲਿਖੀ, ਲਿਖਤਾਂ ਲਿਖੀਆਂ, ਸਾਨੂੰ ਸਿਧਾਂਤ ਲਿਖ ਕੇ ਦਿੱਤੇ। ਉੱਥੇ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਖਾਲਸਾ ਤਿਆਰ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਤੁਰਕੀ ਬਾਣੀ ਵੀ ਸਾਰੀ ਆਪਣੇ ਮੁਖਾਰਬਿੰਦ ਤੋਂ ਉਚਾਰੀ। 14 ਯੁੱਧ ਲੜੇ ਮਹਾਰਾਜ ਨੇ, ਸਾਰਾ ਪਰਿਵਾਰ ਸਰਬੰਸ ਵਾਰ ਦਿੱਤਾ। ਪਹਿਲੇ ਹੀ ਯੁੱਧ ਵਿੱਚ, ਭੰਗਾਣੀ ਦੇ ਯੁੱਧ ਵਿੱਚ ਭੂਆ ਦੇ ਪੁੱਤਰ ਸ਼ਹੀਦ ਹੋ ਗਏ। ਚਮਕੌਰ ਦੇ ਯੁੱਧ ਵਿੱਚ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਅਤੇ 5 ਪਿਆਰਿਆਂ 'ਚੋਂ 3 ਪਿਆਰੇ ਵੀ ਸ਼ਹੀਦ ਹੋ ਗਏ। ਅਤੇ ਸਤਿਗੁਰੂ ਨੇ ਇਸ ਸਾਰੀ ਜੁਗਤ ਨੂੰ ਕਿਸ ਢੰਗ ਨਾਲ ਵੇਖਿਆ? ਕਹਿੰਦੇ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਦੇਖਣ ਵਾਸਤੇ ਆਏ ਸੀ ਮਹਾਰਾਜ। ਅਤੇ ਜਿਹੜਾ ਤਮਾਸ਼ਾ ਜਿਹੜਾ ਹੈ, ਸਾਰਾ ਹੀ ਤਮਾਸ਼ਾ, ਦੁਨੀਆ ਆਦ ਤੋਂ ਲੈ ਕੇ ਤਮਾਸ਼ਾ ਹੈ। ਅਤੇ ਇਸ ਤਮਾਸ਼ੇ ਨੂੰ ਅਸਲੀਅਤ ਵਿੱਚ ਬਦਲ ਦਿੱਤਾ ਮਹਾਰਾਜ ਨੇ। ਤਮਾਸ਼ੇ ਦੇ ਪਾਤਰ ਕਿਹੋ ਜਿਹੇ ਸੀ? ਧਿਆਨ ਮਾਰ ਕੇ ਵੇਖੋ। ਕਿਉਂਕਿ ਜੇ ਅਕਾਲ ਪੁਰਖ ਇੱਕ ਪਾਸੇ, ਮਹਾਰਾਜ ਕਹਿੰਦੇ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਬਚ ਕਰਬੇ ਕੋ ਸਾਜਾ, ਪੰਥ ਪ੍ਰਗਟ ਕਰਬੇ ਕੋ ਸਾਜਾ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਨਾਲ ਇਹ ਬਚਨ ਕੀਤਾ ਕਿ ਮੈਂ ਆਪਣਾ ਪੁੱਤ ਸਮਝ ਕੇ ਤੈਨੂੰ ਸੰਸਾਰ ਵਿੱਚ ਪੁੱਤ ਬਣਾ ਕੇ ਸੰਸਾਰ ਵਿੱਚ ਭੇਜਦਾ। ਹੈ ਕੋਈ ਗੱਲ ਬਾਕੀ ਕਿ ਕਿਸੇ ਸ਼ਕਤੀ ਦੀ ਬਾਕੀ ਹੋਵੇ? ਅਤੇ ਫਿਰ ਪਾਤਰ ਕਿਹੋ ਜਿਹੇ ਰਚੇ? ਸਤਿਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬਹੁਤ ਵੱਡਾ ਇਕੱਠ ਕੀਤਾ, ਕੌਤਕ ਜੋ ਕਰਨਾ ਸੀ। ਅਤੇ ਫਿਰ ਮਹਾਰਾਜ ਦੇ ਪਾਤਰ ਵੇਖੋ, ਜਿਹੜਾ ਜਗਤ ਤਮਾਸ਼ਾ ਵੇਖਣ ਵਾਸਤੇ ਮਹਾਰਾਜ ਆਏ ਨੇ ਨਾ, ਉਹ ਕਿਹੋ ਜਿਹਾ ਤਮਾਸ਼ਾ ਭਾਈ? ਇਹ ਨਹੀਂ ਕਿ ਮਦਾਰੀ ਆਇਆ, ਡੌਰੂ ਵਜਾ ਕੇ ਚਲਿਆ ਗਿਆ, ਆਪਾਂ ਤਮਾਸ਼ਾ ਵੇਖ ਲਿਆ। ਇਹੋ ਜਿਹਾ ਤਮਾਸ਼ਾ ਨਹੀਂ ਸੀ, ਤਮਾਸ਼ਾ ਵੇਖਿਆ ਮਹਾਰਾਜ ਨੇ ਬਹੁਤ ਵੱਡੇ ਇਕੱਠ ਦੇ ਵਿੱਚ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਵਿਸਾਖੀ ਦੇ ਦਿਹਾੜੇ ਨੂੰ। ਕਿਹਾ ਉੱਠੋ ਗੁਰੂ ਕੇ ਸਿੱਖੋ, ਇੱਕ ਸਿਰ ਚਾਹੀਦਾ ਸਿਰ, ਇਹ ਤਮਾਸ਼ਾ। ਅਤੇ ਪਾਤਰ ਕਿਹੋ ਜਿਹੇ ਨੇ? ਭਾਈ ਦਇਆ ਰਾਮ ਹਾਜ਼ਰ ਹੁੰਦਾ, ਮਹਾਰਾਜ ਮੇਰਾ ਸਿਰ ਆ ਜਾ। ਅਤੇ ਮਹਾਰਾਜ ਤੰਬੂ 'ਚ ਲਗਾਏ, ਸਿਰ ਵੱਢ ਦਿੱਤਾ। ਫਿਰ ਬਾਹਰ ਆਏ, ਖੂਨ ਭਿੱਜੀ, ਸ੍ਰੀ ਸਾਹਿਬ ਸਾਹਮਣੇ ਦਿਸ ਰਹੀ ਆ। ਸਿੰਘੋ ਸਿੱਖੋ ਗੁਰੂ ਕੇ, ਗੁਰੂ ਨਾਨਕ ਦੇ ਸਿੱਖੋ, ਇੱਕ ਹੋਰ ਸਿਰ ਚਾਹੀਦਾ। ਤੇ ਭਾਈ ਧਰਮ ਚੰਦ ਉੱਠਦਾ ਮਹਾਰਾਜ ਮੇਰਾ ਸਿਰ ਆ ਜਰਾ ਉਹਦਾ ਵੀ ਸਿਰ ਵੜ ਦਿੱਤਾ ਫਿਰ ਆਏ ਕਹਿੰਦੇ ਹੋਰ ਚਾਹੀਦਾ ਲੈ ਤੇ ਫਿਰ ਭਾਈ ਮੋਹਕਮ ਚੰਦ ਆਉਂਦਾ ਕਹਿੰਦੇ ਮਹਾਰਾਜ ਮੇਰਾ ਸਿਰ ਹਾਜ਼ਰ ਹੈ ਅਖੀਰ ਨੂੰ ਜਦੋਂ ਆਏ ਕਹਿੰਦੇ ਹਲੇ ਹੋਰ ਸਿਰ ਚਾਹੀਦਾ ਹੈ ਭਾਈ ਸਾਹਿਬ ਚੰਦ ਕਹਿੰਦਾ ਮੇਰਾ ਸਿਰ ਹਾਜ਼ਰ ਹੈ ਮਹਾਰਾਜ ਕਿਸੇ ਨੇ ਤਮਾਸ਼ਾ ਵੇਖਿਆ ਇਹੋ ਜਿਹਾ ਦੁਨੀਆ 'ਚ ਕਿ ਤਮਾਸ਼ਾ ਕਰਨ ਵਾਲਾ ਜਿਹੜਾ ਹੈ ਉਹ ਸਿਰ ਮੰਗੇ ਤੇ ਤਮਾਸ਼ੇ ਵੇਖਣ ਵਾਲੇ ਸਿਰ ਦੇ ਦੇਣ ਉਹਨਾਂ ਦੇ ਸਾਹਮਣੇ ਸਿਰ ਵੱਢ ਦੇਣ ਤੇ ਫਿਰ ਹੋਰ ਸਿਰ ਦੇ ਦੇਣ ਪਰ ਕਹਿੰਦੇ ਮੈਂ ਹੈ ਕੌਣ ਮੈਂ ਹੂੰ ਪਰਮ ਪੁਰਖ ਕਾ ਦਾਸ ਮੈਂ ਤੇ ਕਹਿੰਦੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਹਾਂ ਤੇ ਆਹ ਤਮਾਸ਼ਾ ਦਿਖਾਇਆ ਫਿਰ ਪੰਜਾਂ ਨੂੰ ਸੁਰਜੀਤ ਕੀਤਾ ਤਿਆਰ ਬਰਤਿਆਰ ਸਜਾਏ ਖੰਡੇ ਦਾ ਅੰਮ੍ਰਿਤ ਛਕਾਇਆ ਤੇ ਫਿਰ ਜਿਹੜੇ ਸਾਡੇ ਵਰਗੇ ਕਮਜ਼ੋਰ ਸੀ ਨਾ ਦੌੜ ਗਏ ਭੱਜ ਗਏ ਮਾਤਾ ਜੀ ਕੋਲ ਮਾਤਾ ਗੁਜਰੀ ਨੂੰ ਜਾ ਕਹਿਣ ਲੱਗੇ ਮਾਤਾ ਜੀ ਕਿਰਪਾ ਕਰੋ ਬਚਾਓ ਸਾਰੇ ਗੁਰੂ ਕੇ ਘਰ ਦਾ ਇਹ ਇੱਕ ਅਸੂਲ ਹੈ ਕਿ ਗੁਰਸਿੱਖਾਂ ਦੀ ਪਾਲਣਾ ਕੀਤੀ ਹੈ ਸਤਿਗੁਰਾਂ ਨੇ ਸਾਹਿਬਜ਼ਾਦੇ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਸਿੱਖਾਂ ਨੂੰ ਵੱਢੀ ਜਾਂਦਾ ਧੰਨ ਮਾਤਾ ਗੁਜਰ ਕੌਰ ਜੀ ਮਾਤਾ ਕਹਿੰਦੀ ਸਤਸੰਗ ਜੀ ਘਬਰਾਓ ਨਾ ਗੁਰੂ ਸਾਹਿਬ ਸਮਰੱਥ ਨੇ ਜੋ ਕੁਝ ਕਰਦੇ ਨੇ ਭਾਣੇ ਵਿੱਚ ਹੈ ਹੁਕਮ ਵਿੱਚ ਹੈ ਚੰਗਾ ਹੀ ਹੋਵੇਗਾ ਖਾਲਸਾ ਪੰਥ ਲਈ ਚੜ੍ਹਦੀ ਕਲਾ 'ਚ ਹੋਵੇਗੀ ਸਿੱਖਾਂ ਦੀ ਚੜ੍ਹਦੀ ਕਲਾ ਹੋਵੇਗੀ ਤੁਸੀਂ ਹੁਕਮ 'ਚ ਰਹੋ ਮਾਤਾ ਨਹੀਂ ਘਬਰਾਈ ਸਾਧ ਸੰਗਤ ਜਦੋਂ ਪੰਜਾਂ ਨੂੰ ਸੁਰਜੀਤ ਕਰਕੇ ਲਿਆ ਕੇ ਸੰਗਤ ਵਿੱਚ ਅੰਮ੍ਰਿਤ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਖੜ੍ਹੇ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹ ਨਹੀਂ ਕਿਹਾ ਕਿ ਮੈਂ ਸਿਰ ਵੱਢੇ ਅਤੇ ਮੈਂ ਹੀ ਜੋੜ ਦਿੱਤੇ ਮੈਂ ਹੀ ਖਾਲਸਾ ਪੈਦਾ ਕੀਤਾ ਅਤੇ ਮੈਂ ਹੀ ਅੰਮ੍ਰਿਤ ਦੇ ਦਿੱਤਾ ਮਹਾਰਾਜ ਕਹਿੰਦੇ ਨਹੀਂ ਇਹ ਤਾਂ ਵਾਹਿਗੁਰੂ ਦੀ ਮੌਜ ਹੈ ਕਿਉਂਕਿ ਮੈਂ ਹੂੰ ਪਰਮ ਪੁਰਖ ਕੋ ਦਾਸ ਹਾਂ ਜਿਹਦਾ ਦਾਸ ਬਣ ਕੇ ਆਏ ਨਾ ਫਿਰ ਉਹਦੇ ਹੀ ਗੁਣ ਗਵਾਏ ਅਤੇ ਫਿਰ ਕੀ ਕਿਹਾ ਸਭ ਨੂੰ ਕਿਹਾ ਬੋਲੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਖਾਲਸਾ ਕਿਹਦਾ ਹੈ ਖਾਲਸਾ ਵਾਹਿਗੁਰੂ ਦਾ ਅਤੇ ਫਤਿਹ ਵੀ ਵਾਹਿਗੁਰੂ ਦੀ ਵਾਹਿਗੁਰੂ ਫਤਿਹ ਦੇਵੇਗਾ ਸਾਧ ਸੰਗਤ ਐਸੇ ਗੁਰੂ ਜਿਨ੍ਹਾਂ ਦਾ ਅਵਤਾਰ ਪੁਰਬ ਹੈ ਸਾਧ ਸੰਗਤ ਬਹੁਤ ਵਾਰ ਜਦੋਂ ਸਿਆਣੇ ਲੋਕ ਬੁੱਧੀਜੀਵੀ ਵਿਦਵਾਨ ਵਿਚਾਰਾਂ ਕਰਦੇ ਨਾ ਕਈ ਵਾਰੀ ਲਿਖਤ ਲਿਖ ਦਿੰਦੇ ਨੇ ਕਿ ਧੰਨ ਗੁਰੂ ਕਲਗੀ ਧਰਮਾਰ ਸੱਚੇ ਪਾਤਸ਼ਾਹ ਜੀ ਦਾ ਘਰ ਬਾਰ ਉੱਜੜ ਗਿਆ ਅਨੰਦਪੁਰ ਨਹੀਂ ਰਿਹਾ ਕਿਲ੍ਹੇ ਲੁੱਟੇ ਗਏ ਸਰਬੰਸ ਸਾਰਾ ਸ਼ਹੀਦ ਹੋ ਗਿਆ ਸਾਹਿਬਜ਼ਾਦੇ ਨਹੀਂ ਰਹੇ ਮਹਾਰਾਜ ਨੂੰ ਪੰਜਾਬ ਛੱਡ ਕੇ ਦੱਖਣ 'ਚ ਜਾਣਾ ਪਿਆ ਇਸ ਤਰ੍ਹਾਂ ਲਿਖਦੇ ਨੇ ਕਿ ਪ੍ਰਾਪਤੀ ਕੀ ਹੋਈ ਨਹੀਂ ਭਾਈ ਐਸੀ ਪ੍ਰਾਪਤੀ ਹੋਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਨਾ ਕਿ ਪ੍ਰਾਪਤੀ ਕੀ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਇੱਕ ਤੱਤ ਵਸਤੂ ਸੰਸਾਰ ਵਿੱਚ ਪੈਦਾ ਕਰ ਦਿੱਤੀ ਆ ਜਿਹੜੀ ਹਮੇਸ਼ਾ ਰਹੇਗੀ ਉਹ ਕੀ ਸੀ ਭਾਈ ਮਹਾਰਾਜ ਕਹਿੰਦੇ ਇਹਨੇ ਪੁੱਤਰ ਨਕੇ ਸੀਸ ਪੈ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ ਕਹਿੰਦੇ ਆਹ ਮੇਰੇ ਪੁੱਤਰ ਖਾਲਸਾ ਪੰਥ ਮੇਰਾ ਹਮੇਸ਼ਾ ਵਾਸਤੇ ਚੜ੍ਹਦੀ ਕਲਾ 'ਚ ਰਹੇਗਾ ਜਿਵੇਂ ਮੇਰੇ ਸਾਹਿਬ ਅਜੀਤ ਸਿੰਘ ਜੁਝਾਰ ਸਿੰਘ ਨੇ ਜ਼ੁਲਮ ਨਾਲ ਟੱਕਰ ਲੈ ਕੇ ਸ਼ਹਾਦਤਾਂ ਦਿੱਤੀਆਂ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਮੇਰਾ ਖਾਲਸਾ ਪੰਥ ਪਹਾੜ ਵਰਗੀਆਂ ਮੁਸੀਬਤਾਂ ਨਾਲ ਟੱਕਰ ਲਏਗਾ ਜੋ ਜ਼ਾਲਮਾਂ ਨੂੰ ਸੋਧੇਗਾ ਸਾਧਸਾਂ ਜੀ ਇੱਕ ਵਾਰੀ ਹੋਇਆ ਕਦੇ ਬਾਬਾ ਬੰਦਾ ਸਿੰਘ ਬਹਾਦਰ ਆਇਆ ਇਸ ਸੰਸਾਰ 'ਤੇ ਉਹਨੇ ਜ਼ਾਲਮਾਂ ਦਾ ਨਾਸ਼ ਕੀਤਾ ਕਦੇ ਬਾਬਾ ਦੀਪ ਸਿੰਘ ਜੀ ਆਏ ਉਹਨਾਂ ਨੇ ਜ਼ਾਲਮਾਂ ਦਾ ਨਾਸ਼ ਕੀਤਾ ਸ਼ਕਤੀ ਕਿਹਦੀ ਸੀ ਸ਼ਕਤੀ ਅੰਮ੍ਰਿਤ ਦੀ ਸੀ ਕਲਗੀਧਰ ਪਾਤਸ਼ਾਹ ਦੀ ਸ਼ਕਤੀ ਸੀ ਮਹਾਰਾਜ ਫਰਮਾਉਂਦੇ ਨਾ ਪ੍ਰਗਟ ਭਾਈ ਸਗਲੇ ਯੁਗ ਅੰਤਰ ਇਹ ਜਿਹੜੀ ਸਾਰੇ ਸੰਸਾਰ ਦੇ ਯੁੱਗ ਦੇ ਵਿੱਚ ਪ੍ਰਗਟ ਹੋਈ ਨਾ ਸ਼ਕਤੀ ਇਹ ਤਨ ਕਲਗੀਧਰ ਪਾਤਸ਼ਾਹ ਦੀ ਸ਼ਕਤੀ ਸੀ ਅੱਜ ਦਾ ਸਮਾਂ ਵੇਖ ਲਓ ਅੱਜ ਵੀ ਹੰਕਾਰੇ ਲੋਕਾਂ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਨਾ 1984 'ਚ ਅਤੇ ਅੰਮ੍ਰਿਤ ਦੀ ਸ਼ਕਤੀ ਤੁਹਾਡੇ ਸਾਹਮਣੇ ਨਹੀਂ ਇੱਥੇ ਕੇਹਰ ਸਿੰਘ ਸਤਵੰਤ ਸਿੰਘ ਬੇਅੰਤ ਸਿੰਘ ਪੈਦਾ ਹੋਏ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ, ਖੰਡੇ ਦਾ ਅੰਮ੍ਰਿਤ ਛਕਿਆ, ਵੱਡੇ ਵੱਡੇ ਹੰਕਾਰੀਆਂ ਦੇ ਆਹੂ ਲਾ ਦਿੱਤੇ। ਸਾਧ ਸਿੰਘ ਤੇ ਪ੍ਰਗਟ ਪਈ ਸਗਲੇ ਜੁਗੇ ਅੰਤਰ, ਇਹ ਸਾਰੇ ਸੰਸਾਰ ਵਿੱਚ ਕਲਗੀਧਰ ਪਾਤਸ਼ਾਹ ਦੀ ਸ਼ਕਤੀ ਪ੍ਰਗਟ ਵਰਤ ਰਹੀ ਹੈ, ਵਰਦੀ ਰਹੇਗੀ। ਮਹਾਰਾਜ ਕਹਿੰਦੇ ਇਸ ਅਸੀਂ ਤੱਤ ਸਿਧਾਂਤ ਵਸਤੂ ਪ੍ਰਾਪਤ ਕਰ ਲਈ ਹੈ ਖਾਲਸਾ ਸਾਜ ਕੇ। ਇਸ ਵਾਸਤੇ ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਸਾਨੂੰ ਵਿਸ਼ੇਸ਼ ਤੌਰ 'ਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਠੀਕ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਮੇ ਦੇ ਪੁੱਤਰ ਵਾਰ ਦਿੱਤੇ, ਭੂਆ ਦੇ ਪੁੱਤਰ ਬੜੇ ਨੌਜਵਾਨ ਸੂਰਬੀਰ ਯੋਧੇ ਬਹਾਦਰ ਵਾਰ ਦਿੱਤੇ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਮਾਤਾ ਜੀ ਸ਼ਹੀਦ ਹੋ ਗਏ, ਆਨੰਦਪੁਰ ਦੇ ਕਿਲੇ ਛੱਡ ਦਿੱਤੇ, ਪਰ ਮਹਾਰਾਜ ਨੇ ਸਾਨੂੰ ਆਪਣੇ ਪੁੱਤਰ ਬਣਾਇਆ, ਆਪਣੇ ਪੁੱਤਰ ਕਿ ਆਹ ਮੇਰੇ ਪੁੱਤਰ ਹੈ। ਚਾਰ ਪੁੱਤਰ ਮਾਰ ਦਿੱਤੇ, ਸ਼ਹੀਦ ਕਰ ਦਿੱਤੇ। ਕੀ ਹੋਇਆ, ਜ਼ਫਰਨਾਮੇ 'ਚ ਵੀ ਲਿਖਿਆ ਮਹਾਰਾਜ ਨੇ ਔਰੰਗਜ਼ੇਬ ਨੂੰ, ਕੀ ਤੂੰ ਸਮਝਦਾ ਕਿ ਚਾਰ ਪੁੱਤਰ ਮਾਰ ਕੇ ਮੈਂ ਫਤਿਹ ਕਰ ਲਿਆ ਸਾਰਾ ਕੁਝ? ਨਹੀਂ ਨਹੀਂ, ਆਹ ਮੇਰਾ ਖਾਲਸਾ ਪੁੱਤਰ ਜਿਹੜਾ ਅਜਿੱਤ ਹੈ, ਕਦੇ ਜਿੱਤਿਆ ਨਹੀਂ ਜਾਏਗਾ। ਸਾਧ ਸਿੰਘ ਜੀ ਝਾਤੀ ਮਾਰ ਕੇ ਵੇਖਣੀ ਆਪਾਂ, ਆਪਣੜੇ ਗਰੀਬ ਆਣ ਮੈਂ ਸਿਰ ਨੀਵਾਂ ਕਰ, ਦੇਖ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਕੀ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ? ਜੇ ਨਹੀਂ ਛਕਿਆ ਤਾਂ ਰੁਕਾਵਟ ਕਿੱਥੇ ਹੈ, ਕਿਉਂ ਨਹੀਂ ਛਕਿਆ? ਇਹ ਤਾਂ ਮਨ ਵਿੱਚ ਵਿਚਾਰ ਕਰਨੀ ਪਏਗਾ। ਅਤੇ ਜੇ ਅੰਮ੍ਰਿਤ ਛਕਿਆ ਹੈ ਤਾਂ ਫਿਰ ਭਾਈ ਕੀ ਅਸੀਂ, ਜਿਵੇਂ ਪੰਚਮ ਪਾਤਸ਼ਾਹ ਜੀ ਅੱਜ ਕਿਰਪਾ ਕਰ ਰਹੇ ਨੇ, ਨਿੱਤ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਹਾਂ? ਜੇ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹੋ ਨਾ, ਅਤੇ ਜਦੋਂ ਮਹਾਰਾਜ ਲਿਖਣ ਵੀ ਲੱਗੇ ਨਾ, ਐਸੀ ਸੁਰਤ ਵਿੱਚ ਜੁੜੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਮਾਂ ਤੋਂ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਲਿਖਦੇ ਰਹੇ, ਇੰਨੇ ਸਿਮਰਨ ਵਿੱਚ ਜੁੜੇ। ਅਤੇ ਜਿਹੜੇ ਗੁਰੂ ਕੇ ਸਿਮਰਨ ਵਿੱਚ ਜੁੜ ਗਏ, ਅਤੇ ਉਹਨਾਂ ਨਾਲ ਤਾਂ ਗੁਰੂ ਆਪੇ ਹੀ ਜੁੜ ਜਾਂਦਾ ਭਾਈ। ਬੇਅੰਤ ਸਾਖੀਆਂ ਨੇ, ਸਮਾਂ ਨਹੀਂ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਚੀਜ਼ਾਂ ਵੱਡੀਆਂ ਮਹਾਰਾਜ ਦੇ ਗਏ, ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਾਧ ਸੰਗਤ ਇੱਕ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ, ਇੱਕ ਅਰਦਾਸ ਅਤੇ ਨਿਤਨੇਮ। ਇਹ ਬਹੁਤ ਵੱਡੀਆਂ ਸ਼ਕਤੀਆਂ ਹੈ, ਅਤੇ ਅਸੀਂ ਲਗਭਗ ਹੀ ਭੁੱਲੇ ਬੈਠੇ ਹਾਂ। ਨਹੀਂ ਭਾਈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਿਤਨੇਮੀ ਬਣੋ, ਅਤੇ ਨਿਤਾ ਪਾਤੀ ਆਪਣੀ ਅਰਦਾਸ ਆਪ ਜ਼ਰੂਰ ਕਰੋ, ਜ਼ਰੂਰ ਕਰੋ ਕਿ ਮਹਾਰਾਜ ਜਿੰਨਾ ਤੁਸੀਂ ਆਪ ਜੀ ਨੇ ਨਿਤਨੇਮ ਕਰਵਾ ਲਿਆ, ਆਪ ਜੀ ਦਾ ਬਹੁਤ ਬਹੁਤ ਸ਼ੁਕਰ ਹੈ, ਹੋਰ ਕਰਵਾਓ ਮਹਾਰਾਜ, ਕਿਰਪਾ ਕਰੋ, ਬਖਸ਼ ਲਓ, ਅਤੇ ਅਰਦਾਸ ਕਰੋ ਮਹਾਰਾਜ ਆਪ ਜੀ ਦੇ ਚਰਨਾਂ ਨਾਲ ਗੁਰਬਾਣੀ ਨਾਲ ਜੋੜ ਲਓ, ਸੰਗਤ ਦੀ ਸੇਵਾ ਬਖਸ਼ੋ। ਵੱਡੇ ਤੋਂ ਵੱਡੇ ਮਨੁੱਖ ਦੇ ਮਨ ਵਿੱਚ ਨਿਮਰਤਾ ਆਏਗੀ, ਇੱਡੀ ਵੱਡੀ ਸ਼ਕਤੀ ਹੈ ਅਰਦਾਸ ਵਿੱਚ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਫਰਮਾ ਦਿੱਤਾ ਨਾ, ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਿਆ ਆਈ। ਅਤੇ ਜਦੋਂ ਇਹ ਅਰਦਾਸ ਸੁਣੀ ਗਈ ਤਾਂ ਫਿਰ ਸਾਰੀ ਸ਼ਕਤੀ ਦਾ ਪ੍ਰਬੰਧ ਆਪੇ ਹੀ ਹੋ ਜਾਣ। ਇਸ ਵਾਸਤੇ ਜਿੱਥੇ ਅੱਜ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੈ ਸਾਧ ਸਿੰਘ ਜੀ, ਉੱਥੇ ਨਾਲ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਇੱਥੇ ਹਰ ਬੁੱਧਵਾਰ ਨੂੰ, ਹਰ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਸਾਰੇ ਹੀ ਤਖਤ ਸਾਹਿਬਾਨਾਂ 'ਤੇ ਛਕਾਇਆ ਜਾਂਦਾ, ਬਹੁਤ ਸਾਰੀਆਂ ਸੰਪਰਦਾਵਾਂ ਦੇ ਵਿੱਚ ਛਕਾਇਆ ਜਾਂਦਾ, ਦਮਦਮੀ ਟਕਸਾਲ ਵਿੱਚ ਵੀ 14-15 ਥਾਵਾਂ 'ਤੇ, ਲੱਖ ਲੱਖ ਵੱਖ ਵੱਖ ਥਾਵਾਂ 'ਤੇ, ਦੂਰ ਦਰੇਡਿਆਂ ਤੋਂ ਇੱਕ ਥਾਂ 'ਤੇ ਸੰਗਤ ਨੂੰ ਆਉਣਾ ਔਖਾ ਹੈ ਨਾ। ਪਰ ਭਾਈ ਕਿੰਨੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ, ਸਿਰ ਵੱਢੇ ਨਾ ਜਦੋਂ ਸਿਰ, ਅਤੇ ਮਹਾਰਾਜ ਨੇ ਸਾਡੇ ਸੰਸਕਾਰ, ਸਾਡੇ ਜਨਮਾਂ ਜਨਮਾਂਤਰਾਂ ਦੇ ਰੋਗ, ਜਨਮਾਂ ਜਨਮਾਂਤਰਾਂ ਦਾ ਲੇਖਾ ਵੱਢ ਦਿੱਤਾ ਅਸਲ ਵਿੱਚ। ਇਸ ਵਾਸਤੇ ਪੰਜ ਪਿਆਰੇ ਕਹਿੰਦੇ ਨੇ ਜਦੋਂ ਅੰਮ੍ਰਿਤ ਛਕਾਉਂਦੇ ਆ ਨਾ, ਕਿ ਭਾਈ ਅੱਜ ਤੋਂ ਤੁਹਾਡਾ ਪਿਛਲਾ ਕਰਮ, ਪਿਛਲਾ ਸਾਰਾ ਕੁਕਰਮ, ਪਿਛਲਾ ਕੀਤਾ ਹੋਇਆ ਸਾਰਾ ਔਗਣ ਖਤਮ ਹੈ, ਜਾਤ ਗੋਤ ਖਤਮ ਹੈ, ਅੱਜ ਤੋਂ ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ। ਇਸ ਵਾਸਤੇ ਭਾਈ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣੀਏ, ਗੁਰੂ ਕੇ ਨਾਲ ਜੁੜੀਏ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਨਾਇਆ ਹੋਇਆ ਗੁਰਪੁਰਬ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਸਫਲਤਾਦਾਇਕ, ਲਾਭਦਾਇਕ ਹੋਵੇਗਾ। ਆਓ, ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਗੁਰੂ ਕੀ ਵਡਿਆਈ ਜਿਹੜੀ ਹੈ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੀ ਹੈ। ਹਜ਼ੂਰ ਕਿਰਪਾ ਕਰਦੇ ਹਨ ਕਿ ਭਾਈ ਪ੍ਰਗਟ ਪਾਈ ਸਗਲੇ ਜੁਗੇ ਅੰਤਰ, ਸਾਰੇ ਜੁਗਾ ਜੁਗੰਤਰਾਂ ਦੇ ਅੰਦਰ ਇਹ ਪ੍ਰਗਟ ਹੋ ਜਾਂਦੀ ਸ਼ਕਤੀ ਗੁਰੂ ਦੇ।
ਗੁਰੂ ਨਾਨਕ ਕੀ ਵਡਿਆਈ,
ਕਿਹਦੀ ਵਡਿਆਈ ਹੈ ਭਾਈ? ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਵਡਿਆਈ ਦੁਨੀਆਂ ਵਿੱਚ ਪ੍ਰਗਟ ਹੋ ਜਾਂਦੀ ਹੈ। ਇਸ ਵਾਸਤੇ ਸਾਰੇ ਭਾਈ ਸਤਿਗੁਰੂ ਦੀ ਵਡਿਆਈ ਨਾਲ, ਸਤਿਗੁਰੂ ਦੇ ਨਾਮ ਨਾਲ, ਮਹਿਮਾ ਨਾਲ ਜੁੜੀਏ। ਦਾਸ ਤੋਂ ਬੇਨਤੀ, ਗਲਤੀਆਂ ਭੁੱਲਾਂ ਹੋ ਗਈਆਂ ਨੇ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਬਖਸ਼ ਲੈਣ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ।
ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।